ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਖੇਤਰੀ ਵਿਕਟੋਰੀਆ ਕੋਰੋਨਾ ਵਾਇਰਸ ਨਿਯਮਾਂ ਵਿੱਚ ਰਾਹਤ ਮਿਲਣ ਨਾਲ ਦੁਬਾਰਾ ਕਾਰੋਬਾਰ ਲਈ ਖੁੱਲ੍ਹਿਆ। ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦੀ ਦਰ 6.8% ਤੇ ਪਹੁੰਚੀ। ਅਤੇ ਖੇਡ ਵਿੱਚ ਨਿਊ ਸਾਊਥ ਵੇਲਸ ਦੀ ਸਰਕਾਰ ਨੇ ਖੇਡ ਸਟੇਡੀਅਮਾਂ ਵਿੱਚ ਭੀੜ ਦੀ ਸਮਰੱਥਾ ਵਧਾਉਣ ਦੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਜਿਵੇਂ ਜਿਵੇਂ ਖੇਤਰੀ ਕਾਰੋਬਾਰ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਛੋਟ ਮਿਲਣ ਨਾਲ ਦੁਬਾਰਾ ਖੁੱਲ੍ਹ ਰਹੇ ਹਨ, ਵਿਕਟੋਰੀਅਨ ਸਰਕਾਰ ਆਪਣੇ ਰਾਜ ਵਾਸੀਆਂ ਨੂੰ ਯਾਦ ਕਰਵਾ ਰਹੀ ਹੈ ਕਿ ਲੋਕਾਂ ਨੂੰ ਅਜਿਹੀ ਢਿੱਲ ਵਿੱਚ ਅਣਗਹਿਲੀ ਨਹੀਂ ਕਰਨੀ ਚਾਹੀਦੀ। ਮੈਲਬਰਨ ਅਤੇ ਖੇਤਰੀ ਇਲਾਕਿਆਂ ਵਿਚਲੀ ਆਵਾਜਾਈ 'ਤੇ ਪੁਲਿਸ ਨਜ਼ਰ ਰੱਖ ਰਹੀ ਹੈ। ਇੱਕ ਆਦਮੀ 'ਤੇ ਬੈਲਾਰਟ ਵਿੱਚ ਸੋਨਾ ਲੱਭਣ ਦੀ ਕੋਸ਼ਿਸ਼ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ। ਰਾਜ ਵਿੱਚ ਸਿਰਫ 28 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ ਹਨ। ਜੂਨ ਤੋਂ ਹੁਣ ਤੱਕ ਇਹ ਪਹਿਲੀ ਵਾਰ ਇਹ ਅੰਕੜੇ 20 ਦੀ ਗਿਣਤੀ ਵਿੱਚ ਪਹੁੰਚੇ ਹਨ, ਪਰ ਨਾਲ ਹੀ 8 ਮੌਤਾਂ ਵੀ ਹੋਈਆਂ ਹਨ। ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਲੋਕਾਂ ਨੂੰ ਸੁਚੇਤ ਰਹਿਣ ਦਾ ਅਤੇ ਚੰਗੀ ਤਰ੍ਹਾਂ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ਨਿਯਮਾਂ ਨੂੰ ਤੋੜਨ ਦਾ ਜੋਖਮ ਨਾ ਲੈਣ।
This is a really important step we've taken this week in regional Victoria, and it's a very clear demonstration to everybody in Melbourne, who I know is doing it tough, but it's a clear sign, not as a matter of modelling or a matter of theory, but in real practical terms, you can get these numbers low.
ਅਧਿਕਾਰੀ ਮੈਲਬਰਨ ਦੇ ਦੱਖਣ ਪੂਰਬ ਵਿੱਚ ਫਾਊਂਟੇਨ ਗੇਟ ਸ਼ਾਪਿੰਗ ਸੈਂਟਰ ਨਾਲ ਜੁੜੇ ਮਾਮਲਿਆਂ ਦੇ ਸਮੂਹ ਬਾਰੇ ਚਿੰਤਤ ਹਨ। ਮੈਲਬਰਨ ਦੇ ਹੋਟਲ ਕੁਆਰੰਟੀਨ ਪ੍ਰੋਗਰਾਮ ਦੀ ਜਾਂਚ ਵਿੱਚ ਇਸ ਗੱਲ 'ਤੇ ਸੁਣਵਾਈ ਹੋਈ ਕਿ ਕੀ ਪੁਲਿਸ ਦੀ ਮੌਜੂਦਗੀ ਜਾਂ ਡਿਫੈਂਸ ਦੀ ਸ਼ਮੂਲੀਅਤ ਨੇ ਸਥਿਤੀ ਵਿੱਚ ਕੋਈ ਫਰਕ ਲਿਆਉਣਾ ਸੀ। ਦੋ ਹੋਟਲ ਵਿਕਟੋਰੀਆ ਦੇ ਕੋਵਿਡ-19 ਲਾਗਾਂ ਦੀ ਦੂਜੀ ਲਹਿਰ ਨਾਲ ਜੁੜੇ ਹੋਏ ਹਨ। ਇਹ ਜਾਂਚ ਵਿਦੇਸ਼ੀ ਯਾਤਰੀਆਂ ਦੀ ਨਿਗਰਾਨੀ ਲਈ ਪ੍ਰਾਈਵੇਟ ਸਿਕਿਉਰਿਟੀ ਗਾਰਡਸ ਦੀ ਵਰਤੋਂ ਬਾਰੇ ਵਿਚਾਰ ਕਰ ਰਹੀ ਹੈ। ਸਾਬਕਾ ਪੁਲਿਸ ਕਮਿਸ਼ਨਰ ਗ੍ਰੇਹਮ ਐਸ਼ਟਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਯਾਤਰੀਆਂ ਦੇ ਹੋਟਲ ਵਿੱਚ ਤਬਾਦਲੇ ਵਿੱਚ ਪੁਲਿਸ ਦੀ ਵਰਤੋਂ ਅਤੇ ਹੋਟਲ ਵਿੱਚ ਪ੍ਰਾਈਵੇਟ ਸਿਕਿਉਰਿਟੀ ਦੀ ਵਰਤੋਂ ਦੀ ਹਮਾਇਤ ਕੀਤੀ ਸੀ, ਪਰ ਸ਼ੁਰੂ ਵਿੱਚ ਉਨ੍ਹਾਂ ਨੇ ਸੰਘੀ ਪੁਲਿਸ ਦੀ ਮੌਜੂਦਗੀ ਦੀ ਘਾਟ 'ਤੇ ਪ੍ਰਸ਼ਨ ਉਠਾਇਆ ਸੀ।
Well, again, I was trying to make sure what the arrangements were, and I was trying to do that through the course of the afternoon, in fact, on a number of occasions to clarify what was taking place. It was very much a moving feast at that time. Things were happening very quickly. They were happening in different locations.
Victorians Nationals de neta Premier Daniel Andrews de virudh no confidence motion da samarthan kar rahe han. ਇਹ ਪ੍ਰਸਤਾਵ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੇ ਕੋਵਿਡ-19 ਦੇ ਸੰਕਟ ਨਾਲ ਨਜਿੱਠਣ ਦੇ ਤਰੀਕੇ ਵਿਰੁੱਧ ਹੈ। ਵਿਰੋਧੀ ਧਿਰ ਦੇ ਨੇਤਾ ਮਾਈਕਲ ਓਬਰਾਇਨ ਨੇ ਰਾਜ ਦੀ ਸੰਸਦ ਦੇ ਹੇਠਲੇ ਸਦਨ ਵਿੱਚ ਇਸ ਮਤੇ ਨੂੰ ਪੇਸ਼ ਕੀਤਾ, ਪਰ ਇਸ 'ਤੇ ਅਗਲੇ ਮਹੀਨੇ ਤੱਕ ਬਹਿਸ ਨਹੀਂ ਹੋਵੇਗੀ। ਉਪ ਵਿਰੋਧੀ ਧਿਰ ਦੇ ਨੇਤਾ ਅਤੇ ਨੈਸ਼ਨਲਸ ਦੇ ਸੰਸਦ ਮੈਂਬਰ ਪੀਟਰ ਵਾਲਚ ਦਾ ਕਹਿਣਾ ਹੈ ਕਿ ਲੇਬਰ ਮੈਂਬਰਾਂ ਨੂੰ ਇਹ ਫੈਸਲਾ ਲੈਣ ਦੀ ਲੋੜ ਹੈ ਕਿ ਉਹ ਆਪਣੀ ਪਾਰਟੀ ਦੇ ਆਗੂ ਵਜੋਂ ਸ਼੍ਰੀ ਐਂਡਰਿਊਜ਼ ਦਾ ਸਮਰਥਨ ਕਰਦੇ ਹਨ ਜਾਂ ਨਹੀਂ।
I would have thought all members of parliament in the legislative assembly should be thinking about the harm that the Andrews government has done to their communities and come on board and support the motion because people have lost faith in the Premier of Victoria and his government.
Federal ਸਿਹਤ ਮੰਤਰੀ ਨੇ ਵੱਖੋ ਵੱਖਰੇ ਭਾਈਚਾਰਿਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਹਨਾਂ ਦੇ ਧਰਮ ਅਤੇ ਸੱਭਿਆਚਾਰ ਦਾ ਸਮਰਥਨ ਕਰਦੇ ਹਨ, ਤੇ ਨਾਲ ਹੀ ਉਹਨਾਂ ਨੇ ਕੌਮੀ ਕੋਰੋਨਾ ਵਾਇਰਸ ਵੈਕਸੀਨ ਪ੍ਰੋਗਰਾਮ ਵਿੱਚ ਉਹਨਾਂ ਦਾ ਵਿਸ਼ਵਾਸ ਬਣਾਇਆ ਹੈ। ਸਰਕਾਰ ਨੂੰ ਉਮੀਦ ਹੈ ਕਿ ਕੋਵਿਡ-19 ਵਿਰੁੱਧ ਵੈਕਸੀਨ ਅਗਲੇ ਸਾਲ ਉਪਲਬਧ ਹੋ ਸਕਦੀ ਹੈ ਜੇਕਰ ਚੱਲ ਰਹੀਆਂ ਅਜ਼ਮਾਇਸ਼ਾਂ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਇਹ ਟੀਕੇ ਸੁਰੱਖਿਅਤ ਹਨ, ਪਰ ਉਹ ਵੈਕਸੀਨ ਨੂੰ ਲਾਜ਼ਮੀ ਬਣਾਉਣ ਦਾ ਸਮਰਥਨ ਨਹੀਂ ਕਰਦੇ। ਫੈਡਰਲ ਸਿਹਤ ਮੰਤਰੀ ਗ੍ਰੈਗ ਹੰਟ ਨੇ SBS ਅਰੇਬਿਕ 24 ਨੂੰ ਦੱਸਿਆ ਕਿ ਸਰਕਾਰ ਸੱਭਿਆਚਾਰਕ ਪਹਿਚਾਣ ਪ੍ਰਤੀ ਚੇਤਨ ਹੈ, ਪਰ ਆਸਟ੍ਰੇਲੀਆ ਵਿੱਚ ਆਮ ਤੌਰ 'ਤੇ ਹੀ ਬਿਮਾਰੀ ਵਿਰੁੱਧ ਵੈਕਸੀਨ ਲੈਣ ਦੀ ਦਰ ਕਾਫ਼ੀ ਚੰਗੀ ਹੈ।
Right now we want to give people the confidence that any vaccine that we adopt will be safe. It will have been through the clinical trials, the British regulators and the Australian regulator in the case of Oxford, and the clinical trials and the Australian regulators and then our own vaccine committee.
ਚੀਨ ਨੇ ਕੋਵਿਡ 19 ਵੈਕਸੀਨ ਦੀਆਂ ਨੱਕ ਦੀ ਸਪਰੇਅ ਦੀਆਂ ਮਨੁੱਖੀ ਅਜ਼ਮਾਇਸ਼ਾਂ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਟੀਕਿਆਂ ਦੇ ਬਦਲ ਵਜੋਂ ਕੰਮ ਕਰ ਸਕਦੀ ਹੈ। ਆਸਟ੍ਰੇਲੀਆ ਸਮੇਤ ਵਿਸ਼ਵ ਭਰ ਵਿੱਚ ਵੱਖ ਵੱਖ ਕੋਵਿਡ 19 ਟੀਕੇ ਦੇ ਟ੍ਰਾਇਲ ਹੋ ਰਹੇ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਕੁਝ ਦੇਸ਼ਾਂ ਨੇ ਕੋਵਿਡ 19 ਵੈਕਸੀਨ ਉਪਲਬਧ ਹੋਣ ਤੋਂ ਬਾਅਦ ਵੀ ਉਸ ਨੂੰ ਲੈਣ ਤੋਂ ਝਿਜਕ ਦਿਖਾਈ ਹੈ।
The COVID-19 pandemic is a crisis unlike any in our lifetime. A vaccine must be seen as a global public good because COVID-19 respects no borders. Mistrust in vaccines is on the rise around the world. In the face of this lethal disease, we must do our utmost to halt deadly misinformation.
ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਸਰਦੀਆਂ ਦੇ ਇਨਫਲੂਐਂਜ਼ਾ ਦੇ ਮੌਸਮ ਦੇ ਆਉਣ ਨਾਲ ਉੱਤਰੀ ਹੈਮਿਸਫੀਅਰ ਦੇ ਕੁਝ ਹਿੱਸਿਆਂ ਵਿੱਚ ਕੋਵਿਡ 19 ਦੇ ਫੈਲਣ ਦੀ ਸਥਿਤੀ ਵਿਗੜ ਸਕਦੀ ਹੈ। ਕੋਵਿਡ 19 ਦੇ ਲਗਭਗ 29 ਮਿਲੀਅਨ ਤੋਂ ਜ਼ਿਆਦਾ ਕੇਸ ਹੋ ਚੁੱਕੇ ਹਨ ਅਤੇ ਲਗਭਗ 9,40,000 ਮੌਤਾਂ ਹੋ ਚੁੱਕੀਆਂ ਹਨ। ਫੈਡਰਲ ਲੇਬਰ ਚਿੰਤਤ ਹੈ ਕਿ ਜੋ ਕਾਮੇ ਜੌਬ ਕੀਪਰ ਭੁਗਤਾਨ 'ਤੇ ਭਰੋਸਾ ਕਰ ਰਹੇ ਹਨ ਉਹਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਹ ਭੁਗਤਾਨ ਜਲਦੀ ਹੀ ਘਟਣ ਵਾਲੇ ਹਨ। ਫੈਡਰਲ ਸਰਕਾਰ ਅਗਲੇ ਹਫ਼ਤੇ ਦੇ ਅਖੀਰ ਵਿੱਚ ਜੌਬ ਕੀਪਰ ਅਤੇ ਜੌਬ ਸੀਕਰ ਬੇਰੁਜ਼ਗਾਰੀ ਲਾਭਾਂ ਦੇ ਸਹਾਇਤਾ ਫੰਡਾਂ ਨੂੰ ਘਟਾ ਰਹੀ ਹੈ। ਇਸ ਸਮੇਂ ਦੌਰਾਨ ਰਾਸ਼ਟਰੀ ਬੇਰੁਜ਼ਗਾਰੀ ਦੀ ਦਰ ਅਚਾਨਕ ਅਗਸਤ ਵਿੱਚ ਘਟ ਕੇ 6.8% ਹੋ ਗਈ ਜੋ ਕਿ ਉਸ ਤੋਂ ਪਿਛਲੇ ਮਹੀਨੇ 7.5% ਸੀ। ਵਿਰੋਧੀ ਧਿਰ ਦੇ ਬ੍ਰੈਂਡਨ ਓਕੋਨਰ ਦਾ ਕਹਿਣਾ ਹੈ ਕਿ ਉਹ ਚਿੰਤਤ ਹਨ ਕਿ ਜੇਕਰ ਸਰਕਾਰ ਨੇ ਆਸਟ੍ਰੇਲੀਆਈ ਲੋਕਾਂ ਨੂੰ ਪੂਰਾ ਸਮਰਥਨ ਨਹੀਂ ਦਿੱਤਾ ਤਾਂ ਅਰਥ ਵਿਵਸਥਾ ਸੰਘਰਸ਼ ਕਰਦੀ ਹੀ ਰਹੇਗੀ।
But our fear is that we will see a decline in employment, an increase in unemployment and underemployment if they take away billions of dollars to provide support for businesses and workers in our economy.
ਕੁਈਨਸਲੈਂਡ ਦੀ ਪੁਲਿਸ ਨੇ ਇੱਕ 43 ਸਾਲਾ ਵਿਅਕਤੀ ਉੱਤੇ ਪ੍ਰੀਮੀਅਰ ਐਨੇਸਟੇਸ਼ੀਆ ਪੈਲਾਸ਼ੇ ਅਤੇ ਮੁੱਖ ਸਿਹਤ ਅਫਸਰ ਡਾਕਟਰ ਜੈਨਟ ਯੰਗ ਖਿਲਾਫ਼ ਕਥਿਤ ਤੌਰ 'ਤੇ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ। ਜਾਸੂਸਾਂ ਨੇ ਪਿਛਲੀ ਰਾਤ ਇਸ ਆਦਮੀ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਅਤੇ ਹੁਣ ਅਕਤੂਬਰ ਵਿੱਚ ਉਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ 'ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਹੈ। ਕੁਈਨਸਲੈਂਡ ਵਿੱਚ ਕੱਲ੍ਹ ਰਾਤ ਤੋਂ ਕੋਰੋਨਾ ਵਾਇਰਸ ਦਾ ਕੇਵਲ 1 ਨਵਾਂ ਕੇਸ ਦਰਜ ਹੋਇਆ ਹੈ। ਸੁਡਨੀਸ ਭਾਈਚਾਰੇ ਨਾਲ ਜੁੜੇ ਮਾਮਲੇ ਵਿੱਚ 19 ਸਾਲਾ ਵਿਅਕਤੀ ਦੀ ਕਥਿਤ ਤੌਰ 'ਤੇ ਹੋਈ ਹੱਤਿਆ ਦੇ ਮਾਮਲੇ ਵਿੱਚ ਅੱਜ 10 ਲੋਕਾਂ ਨੇ ਬ੍ਰਿਸਬੇਨ ਦੀ ਅਦਾਲਤ ਦਾ ਸਾਹਮਣਾ ਕੀਤਾ। ਮੁਲਜ਼ਮ 18 ਤੋਂ 32 ਸਾਲ ਦੇ ਵਿਚਕਾਰ ਹਨ ਅਤੇ ਹਰੇਕ 'ਤੇ ਪਿਛਲੇ ਐਤਵਾਰ ਨੂੰ ਹੋਏ ਹਿੰਸਕ ਹਮਲੇ ਵਿੱਚ ਕਤਲ ਦਾ ਦੋਸ਼ ਹੈ। ਡਿਫੈਂਸ ਦੇ ਵਕੀਲ ਬਰੂਸ ਪੀਟਰਸ ਦਾ ਕਹਿਣਾ ਹੈ ਕਿ ਉਸ ਦਾ ਮੰਨਣਾ ਹੈ ਕਿ ਇਹ ਝਗੜਾ ਸੰਗਠਿਤ ਗੈਂਗ ਹਿੰਸਾ ਦਾ ਕੰਮ ਹੈ। ਪਰ ਨਾਲ ਹੀ ਉਸ ਨੇ ਇਸ ਨੂੰ ਰੋਕਣ ਲਈ ਪੁਲਿਸ ਦੀ ਪ੍ਰਸ਼ੰਸਾ ਵੀ ਕੀਤੀ ਹੈ।
Black lives matter, well obviously that message is not getting through to some people. Defund the police. I am thankful that we have strong policing in Queensland to bring this matter to a quick head.
ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਉਮੀਦ ਹੈ ਕਿ ਸਿਡਨੀ ਵਿੱਚ ਕੁਝ ਖੇਡ ਸਟੇਡੀਅਮ ਨਿਊ ਸਾਊਥ ਵੇਲਸ ਦੇ ਵੱਡੇ ਪ੍ਰੋਗਰਾਮਾਂ ਲਈ 50% ਭੀੜ ਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਯੋਜਨਾਬੰਦੀ ਦੇ ਤਹਿਤ ਸਮਾਗਮ ਵਿੱਚ ਹਾਜ਼ਰੀ ਭਰਨ ਵਾਲੇ ਲੋਕਾਂ ਨੂੰ ਆਪਣੀਆਂ ਸੀਟਾਂ 'ਤੇ ਜਾਂਦੇ ਸਮੇਂ ਅਤੇ ਸਟੇਡੀਅਮ ਪਹੁੰਚਣ ਲਈ ਪਬਲਿਕ ਟ੍ਰਾਂਸਪੋਰਟ ਲੈਂਦੇ ਸਮੇਂ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ। ਨਿਊ ਸਾਊਥ ਵੇਲਸ ਦੇ ਸੈਰ ਸਪਾਟਾ ਮੰਤਰੀ ਸਟੂਅਰਟ ਏਅਰਸ ਦਾ ਕਹਿਣਾ ਹੈ ਕਿ ਕੁਝ ਪਾਬੰਦੀਆਂ ਹਟਾਉਣ ਨਾਲ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਪ੍ਰਾਹੁਣਚਾਰੀ ਦੀਆਂ ਨੌਕਰੀਆਂ 'ਤੇ ਪਿਆ ਪ੍ਰਭਾਵ ਕੁਝ ਘਟੇਗਾ।
The one per four square meter rule will still apply in indoor spaces. We want people to practice social distancing as they're moving around. Each of the venues has used a lot of experience over the last few months to develop COVID safe plans for having a larger number of people in their venues.
ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 73 ਸੈਂਟ ਦੇ ਬਰਾਬਰ, ਭਾਰਤ ਦੇ 53.79 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 122.24 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 23 ਡਿਗਰੀ। ਐਡੀਲੇਡ ਕੁਝ ਬੱਦਲਵਾਈ ਰਹੇਗੀ, ਤਾਪਮਾਨ 29 ਡਿਗਰੀ। ਮੈਲਬਰਨ ਹਲਕਾ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ 19 ਡਿਗਰੀ। ਹੋਬਾਰਟ ਧੁੱਪ ਨਿਕਲੀ ਰਹੇਗੀ, ਤਾਪਮਾਨ 15 ਡਿਗਰੀ। ਕੈਨਬਰਾ ਅਤੇ ਸਿਡਨੀ ਮੀਂਹ ਪੈ ਸਕਦਾ ਹੈ, ਤਾਪਮਾਨ ਕ੍ਰਮਵਾਰ 18 ਅਤੇ 20 ਡਿਗਰੀ। ਬ੍ਰਿਸਬਨ ਮੀਂਹ ਦੀ ਸੰਭਾਵਨਾ ਬਣਦੀ ਹੋਈ, ਤਾਪਮਾਨ 26 ਡਿਗਰੀ। ਕੇਨਸ 1-2 ਮੀਂਹ ਪੈ ਸਕਦੇ ਹਨ, ਤਾਪਮਾਨ 29 ਡਿਗਰੀ। ਅਤੇ ਡਾਰਵਿਨ ਕੁਝ ਬੱਦਲਵਾਈ ਰਹੇਗੀ, ਤਾਪਮਾਨ 33 ਡਿਗਰੀ। ਇਸ ਦੇ ਨਾਲ ਹੀ ਅੱਜ ਦਾ ਇਹ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।